ਚੌਬੋਲੇ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਮਨ ਜਾਓ ਇਸ ਪ੍ਰੇਮ ਕੀ।
ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨਿਵਾਸ ਕਰਦੇ ਸਨ। ਇੱਥੇ ਵਸਦਿਆਂ ਤੋਂ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਨਿਵਾਸ ਕਰ ਰਹੇ ਸਨ, ਚਾਰ ਭਗਤਾਂ ਦਾ ਸੰਵਾਦ ਹੈ। ਇਹਦੇ ਚੌਂ ਬੋਲੇ, ਚੌਂ ਭਗਤਾਂ ਦੇ ਬੋਲ ਹਨ। ਇੱਕ ਮੂਸਨ ਤੇ ਸੰਮਨ ਤੇ ਜਮਾਲ ਤੇ ਪਤੰਗ। ਇਹ ਜਮਾਲ ਤੇ ਪਤੰਗ ਦੀ ਇਸ ਪ੍ਰਕਾਰ ਸਾਖੀ ਹੈ, ਲਾਹੌਰ ਵਿੱਚ ਇਹ ਪਤੰਗ ਜਿਹੜਾ ਸੀ ਦੁਕਾਨ ਕਰਦਾ ਸੀ। ਦੁਕਾਨ ਕਰਦੇ ਹੋਏ ਤੋਂ ਸਾਧ ਸੰਗਤ ਜੀ, ਇਸ ਦੇ ਉੱਤੇ ਲੋਕਾਂ ਦਾ ਇੰਨਾ ਅਤਵਾਰ ਆ ਗਿਆ ਸੀ, ਲੋਕ ਇਹਦੇ ਪਾਸ ਆਪਣੀਆਂ ਅਮਾਨਤਾਂ ਰੱਖ ਜਾਇਆ ਕਰਦੇ ਤੇ ਸਹੀ ਸਲਾਮਤ ਦੇ ਪਾਸੋਂ ਅਮਾਨਤਾਂ ਉਹਨਾਂ ਨੂੰ ਲੋਕਾਂ ਨੂੰ ਮਿਲ ਜਾਇਆ ਕਰਦੀਆਂ। ਇੱਕ ਵਾਰੀ ਇਹ ਜਮਾਲ ਪਠਾਨ ਸੀ, ਹਾਕਮ ਸੀ। ਇਹ ਹਾਕਮ ਹੁੰਦਾ ਹੋਇਆ ਭਾਈ ਪਤੰਗ ਨੂੰ ਇਤਵਾਰ ਵਾਲਾ ਜਾਣ ਕੇ ਦੀ ਦੁਕਾਨ ਵਿੱਚ 800 ਮੋਹਰ ਰੱਖ ਗਿਆ। 800 ਮੋਹਰ ਰੱਖ ਕੇ 6 ਮਹੀਨੇ ਬਾਅਦ ਆਪਦੇ ਜਾਕਿਸਤਾਨ ਚੋਂ ਫਿਰਦਾ ਹੋਇਆ ਆਇਆ ਤੇ ਆ ਕੇ ਭਾਈ ਨੂੰ ਕਹਿਣ ਲੱਗਾ, ਮੇਰੀ 800 ਮੋਹਰ ਦੇ। ਇਹਨੂੰ ਉਸ ਵੇਲੇ ਆਪਣੀਆਂ ਦੇਖੇ ਰੋਜ਼ਨਾਮ ਚ, ਉਹਨਾਂ ਚ ਲਿਖਿਆ ਨਹੀਂ ਸੀ, ਬਹੀ ਤੇ ਚਾੜਿਆ ਨਹੀਂ ਸੀ ਤੇ ਥਾਂ ਵੇਖੇ ਕਿਤੇ ਨਾ ਮਿਲੇ। ਕਹਿਣ ਲੱਗੇ, ਭਾਈ ਤਾਂ ਰੱਖੀ ਨਹੀਂ। ਇਹ ਕਹਿਣ ਲੱਗਾ, ਜੇ ਮੈਂ ਨਾ ਰੱਖੀ ਨਹੀਂ ਮੰਗਦਾ ਕਿਵੇਂ? ਤੂੰ ਸਿੱਖ ਬਣ ਕੇ 800 ਮੋਹਰ ਦਾ ਲਾਲਚ ਕਰਦਾ ਹੈ, ਮੈਂ ਤੇਰੇ ਤੇ ਇਤਵਾਰ ਕੀਤਾ ਸੀ, ਇਹ ਤੈਂ ਕੀ ਕੀਤਾ? ਠੱਗੀ ਕੀਤੀ ਹੈ, ਮੈਂ ਤਾਂ ਪਾਤਸ਼ਾਹ ਦੇ ਪਾਸ, ਹਾਕਮ ਦੇ ਪਾਸ ਸ਼ਿਕਾਇਤ ਕਰਾਂਗਾ ਤੇਰੀ। ਉਸ ਵੇਲੇ ਮੈਜਿਸਟਰੇਟ ਦੇ ਪਾਸ ਸ਼ਿਕਾਇਤ ਕੀਤੀ। ਉਹ ਸ਼ਿਕਾਇਤ ਦੇ ਵਿੱਚ ਭਾਈ ਪਤੰਗ ਨੂੰ ਹਾਜ਼ਰ ਹੋਣਾ ਪਿਆ ਤੇ ਜਮਾਲ ਨੂੰ ਵੀ ਹਾਜ਼ਰ ਹੋਣਾ ਪਿਆ। ਉਹ ਸ਼ਿਕਾਇਤ ਕਰਨ ਤੋਂ 800 ਮੇਰੀ ਮੋਹਰ ਸੀ, ਮੈਂ ਇਹਦੇ ਕੋਲ ਧਰੋਹ ਰੱਖ ਕੇ ਗਿਆ ਸੀ। ਉਸ ਵੇਲੇ ਉਹਨੂੰ ਕਿਹਾ ਕਿ ਵੀ ਐਂ ਕਰੋ, ਤੇਲ ਦਾ ਕੜਾਹਾ ਤਪਾ ਲਓ ਤੇ ਹੱਥ ਦੋਵੇਂ ਪਾਓ, ਜਿਹੜਾ ਝੂਠਾ ਹੋਊ ਉਹਦਾ ਹੱਥ ਸੜ ਜੂ। ਇਸ ਵੇਲੇ ਤੁਰਕਾਂ ਦਾ ਉਹ ਨਿਆਂ ਹੁੰਦਾ ਸੀ ਉਹਨਾਂ ਦਾ। ਭਾਈ ਪਤੰਗ ਦਾ ਹੱਥ ਜਦੋਂ ਪਵਾਇਆ, ਪਤੰਗ ਦਾ ਹੱਥ ਸੜਿਆ ਹੀ ਨਾ ਤੇ ਜਮਾਲ ਦਾ ਹੱਥ ਸੜ ਗਿਆ। ਜਿਸ ਵੇਲੇ ਜਮਾਲ ਦਾ ਹੱਥ ਸੜ ਗਿਆ, ਬੜਾ ਹੈਰਾਨ ਹੋ ਗਿਆ। ਕਹਿਣ ਲੱਗਾ, ਮੈਂ ਸੱਚਿਆ ਸੀ, ਮੇਰਾ ਹੱਥ ਸੜ ਗਿਆ ਤੇ ਜਿਹੜਾ ਝੂਠਾ ਸੀ ਇਹਦਾ ਹੱਥ ਨਹੀਂ ਸੜਿਆ। ਉਦੋਂ ਬਾਅਦ ਭਾਈ ਪਤੰਗ ਨੇ ਸੋਚਿਆ ਵੀ ਇਹ ਪਠਾਨ ਮੇਰੇ ਕੋਲੋਂ ਜੋ ਆ ਕੇ ਮੰਗੀ ਵੀ ਮੈਂ ਰੱਖ ਕੇ ਗਿਆ ਸੀ ਅਮਾਨਤ, ਵੇਖ ਤਾਂ ਲਵਾਂ ਮੈਂ। ਵੇਖਦਿਆਂ ਵੇਖਦਿਆਂ ਇੱਕ ਸਾਧ ਸੰਗਤ ਜੀ ਘੜੇ ਵਿੱਚ 800 ਮੋਹਰ ਉਵੇਂ ਥੈਲੀ ਬਣੀ ਬਣਾਈ ਪਈ ਸੀ ਤੇ ਲੈ ਕੇ ਪਤੰਗ ਭੱਜਿਆ ਜਮਾਲ ਦੇ ਕੋਲੇ। ਕਹਿੰਦਾ ਵੀ ਮੈਨੂੰ ਮਾਫ਼ ਕਰ, ਤਾਂ ਲਿਖਾਈ ਨਹੀਂ ਸੀ, ਉਸ ਤਰ੍ਹਾਂ ਭੁੱਲ ਗਈ ਸੀ, ਮੈਨੂੰ 6 ਮਹੀਨੇ ਹੋ ਗਏ ਸੀ, ਆਹ ਤੇਰੀਆਂ ਮੋਹਰਾਂ ਵਾਲੀ ਉਸੇ ਤਰ੍ਹਾਂ ਇਹ ਆਪਣੀ ਬਾਂਸਲੀ ਹੈ, ਲੈ ਲਾ। ਉਹ ਕਹਿਣ ਲੱਗਾ ਵੀ ਮੈਂ ਨਹੀਂ ਲੈਣੀ ਹੁਣ ਤੇਥੋਂ, ਤੂੰ ਸਰਕਾਰ ਦੁਆਰ ਚ ਜਿਹੜਾ ਸੱਚਾ ਬਣ ਚੁੱਕਾ, ਮੈਂ ਤੇਥੋਂ ਕਿਵੇਂ ਲਵਾਂ? ਕਹਿੰਦਾ ਵੀ ਮੈਨੂੰ ਭੁੱਲ ਗਈ ਸੀ, ਮੈਂ ਕੋਈ ਲਾਲਚ ਤਾਂ ਕੀਤਾ ਹੀ ਨਹੀਂ ਸੀ। ਫਿਰ ਇਹ ਕਹਿਣ ਲੱਗਾ, ਕਾਰਨ ਕੀ ਹੈ? ਤੇਰਾ ਪੀਰ ਕੌਣ ਹੈ ਜਿਹਨੇ ਤੇਰਾ ਹੱਥ ਨਹੀਂ ਸੜਨ ਦਿੱਤਾ? ਇਹਨੇ ਕਿਹਾ, ਮੈਂ ਤਾਂ ਗੁਰੂ ਅਰਜਨ ਸਾਹਿਬ ਦਾ ਸਿੱਖ ਹੈ। ਚੰਗਾ, ਕਹਿੰਦਾ ਮੈਨੂੰ ਉਹਨਾਂ ਦੇ ਪਾਸ ਲੈ ਚੱਲ। ਗੁਰੂ ਅਰਜਨ ਸਾਹਿਬ ਦੇ ਪਾਸ ਆਇਆ ਜਮਾਲ ਤੇ ਪਤੰਗ। ਇਹ ਜਮਾਲ ਨੇ ਉਸ ਵੇਲੇ ਕਿਹਾ, ਮਹਾਰਾਜ ਆਪ ਸਤਿਗੁਰੂ ਹੋ, ਮੈਂ ਸੀ ਸੱਚਾ, ਮੇਰੀਆਂ ਮੋਹਰਾਂ ਰੱਖੀਆਂ ਸੀ ਤੇ ਸਿੱਖ ਨੂੰ ਤੁਸੀਂ ਬਚਾ ਲਿਆ, ਹੱਥ ਸੜ ਨਹੀਂ ਦਿੱਤਾ ਤੇ ਮੇਰਾ ਮਾਰਾ ਹੱਥ ਸੜ ਗਿਆ। ਮਹਾਰਾਜ ਕਹਿੰਦੇ, ਤੇਰਾ ਯਕੀਨ ਕਿਸੇ ਤੇ ਨਹੀਂ ਸੀ, ਤੂੰ ਆਪਣਿਆਂ ਪੀਰਾਂ ਫਕੀਰਾਂ ਨੂੰ ਬਥੇਰਿਆਂ ਨੂੰ ਮਨਾਇਆ ਸੀ ਪਰ ਕਿਸੇ ਨੇ ਤੇਰੀ ਰੱਖਿਆ ਨਹੀਂ ਕੀਤੀ, ਤੇਰਾ ਹੱਥ ਸੜ ਗਿਆ। ਇਹ ਸਿੱਖ ਦੇ ਅੰਦਰ ਲਾਲਚ ਨਹੀਂ ਸੀ, ਭਾਈ ਪਤੰਗ ਦੇ ਅੰਦਰ, ਇਸ ਨੂੰ ਸਾਡੀ ਆਰਾਧਨਾ ਕੀਤੀ ਸੀ, ਅਸੀਂ ਇਹਦਾ ਹੱਥ ਨਹੀਂ ਸੜਨ ਦਿੱਤਾ। ਫਿਰ ਉਸ ਵੇਲੇ ਮਹਾਰਾਜ ਦਾ ਪ੍ਰਤਾਪ ਦੇਖ ਕੇ ਜਮਾਲ ਸਤਿਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ। ਇਉਂ ਇਹਨਾਂ ਨੂੰ ਉਪਦੇਸ਼ ਦਿੱਤਾ ਸੀ ਫਿਰ ਮਹਾਰਾਜ ਨੇ ਪਤੰਗ ਨੂੰ ਤੇ ਜਮਾਲ ਨੂੰ, ਇਹ ਦੋਵੇਂ ਸਿੱਖ ਬਣੇ ਸੀ ਮਹਾਰਾਜ ਸਾਹਿਬ ਦੇ। ਇਸੇ ਪ੍ਰਕਾਰ ਇਹ ਫਿਰ 800 ਮੋਹਰ ਮਹਾਰਾਜ ਦੀ ਭੇਟਾ ਕੀਤੀ। ਮਹਾਰਾਜ ਕਹਿਣ ਲੱਗੇ, ਨਾ ਅਸੀਂ ਤੇਰੀ ਮੋਹਰ ਨਹੀਂ ਲੈਣੀ, ਇਹ ਪਤੰਗ ਨੂੰ ਵੀ ਚੇਤਾ ਹੀ ਭੁੱਲ ਗਿਆ ਸੀ ਰੱਖੀ ਅਮਾਨਤ ਦਾ, ਇਹ ਸਿੱਖ ਦੇ ਅੰਦਰ ਲਾਲਚ ਨਹੀਂ ਸੀ, ਤੂੰ ਲੈ ਲਾ ਮੋਹਰਾਂ। ਹੁਣ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਲੈ ਕੇ ਮੋਹਰਾਂ ਹਰਿਮੰਦਰ ਸਾਹਿਬ ਚ ਟੇਕ ਦਿੱਤੀਆਂ ਸੀ। ਇਸ ਪ੍ਰਕਾਰ ਉਹ ਜਮਾਲ ਗੁਰੂ ਸਾਹਿਬ ਦਾ ਸਿੱਖ ਬਣਿਆ ਸੀ ਤੇ ਭਾਈ ਪਤੰਗ ਜਿਹੜਾ ਸੀ ਬੜਾ ਇਮਾਨਦਾਰ ਸੀ। ਇਸੇ ਪ੍ਰਕਾਰ ਸ਼ਾਹਵਾਜਪੁਰੇ ਦੇ ਸੰਮਣ ਪੁੱਤਰ ਸੀ ਤੇ ਮੂਸਨ ਪਿਤਾ ਸੀ, ਇਹ ਬਹੁਤ ਗਰੀਬੀ ਨੇ ਤੰਗ ਕਰ ਦਿੱਤੇ। ਇਹ ਆ ਕੇ ਲਾਹੌਰ ਦੇ ਵਿੱਚ ਇੱਕ ਸ਼ਾਹੂਕਾਰ ਦੇ ਨੌਕਰ ਰਹਿ ਪਏ। ਨੌਕਰ ਰਹਿ ਕੇ ਲੀੜਾ ਤੇ ਕੱਪੜਾ ਸ਼ਾਹੂਕਾਰ ਦੇ ਨਾਲ ਸੀ, ਜਿਹੜੀ ਨੌਕਰੀ ਸੀ ਇਹ ਸ਼ਾਹੂਕਾਰ ਦੇ ਕੋਲ ਜਮ੍ਹਾਂ ਕਰੀ ਜਾਂਦੇ ਸੀ। ਜਿਸ ਵੇਲੇ ਜਮ੍ਹਾਂ ਕਰ ਜਾਂਦਾ, 500 ਰੁਪਇਆ ਇਹਨਾਂ ਦਾ ਹੋ ਗਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਾਹੌਰ ਵਿੱਚ ਚਰਨ ਪਾਏ, ਉਸ ਵੇਲੇ ਸਿੱਖਾਂ ਨੇ ਲੰਗਰ ਗੁਰੂ ਸਾਹਿਬ ਵਾਸਤੇ ਕੀਤੇ, ਇਹਨਾਂ ਦੇ ਅੰਦਰ ਵੀ ਚਾਅ ਆਇਆ ਵੀ ਸਾਡੇ ਕੋਲ 500 ਰੁਪਇਆ ਹੋ ਗਿਆ, ਹੁਣ ਗੁਰੂ ਸਾਹਿਬ ਸੰਗਤਾਂ ਸਮੇਤ ਆਏ ਹੈ, ਸਤਿਗੁਰਾਂ ਦਾ ਅਸੀਂ ਲੰਗਰ ਕਰੀਏ। ਸ਼ਾਹੂਕਾਰ ਨੂੰ ਕਹਿਣ ਲੱਗੇ, ਸ਼ਾਹੂਕਾਰ ਜਿਹੜੇ ਤੇਰੇ ਕੋਲ 500 ਰੁਪਇਆ ਸਾਡਾ ਪਿਆ ਹੈ, ਉਹ ਜੇ ਤੂੰ ਦੇਵੇਂ ਤਾਂ ਅਸੀਂ ਗੁਰੂ ਸਾਹਿਬ ਵਾਸਤੇ ਲੰਗਰ ਕਰਨਾ ਚਾਹੁੰਦੇ ਹਾਂ, ਰੋਟੀ ਲੀੜਾ ਤੇਰੇ ਨਾਲ ਹੀ ਆ, ਸਾਨੂੰ ਸੰਸਾ ਹੀ ਨਹੀਂ ਕੋਈ। ਸੁਣ ਕੇ ਕਹਿਣ ਲੱਗਾ, ਮਹਾਰਾਜ ਤੁਹਾਡੀ ਇਮਾਨਤ ਭਾਵੇਂ ਕਦੇ ਲੈ ਲਓ। ਇਹ ਸੁਣ ਕੇ ਇਹਨਾਂ ਸਿੱਖਾਂ ਨੇ ਹਲਵਾਈ ਨੂੰ ਕਹਿਤਾ ਕਿ ਤੁਸੀਂ ਭਾਈ ਮਠਿਆਈ ਬਣਾਓ, ਮਹਾਰਾਜ ਲੰਗਰ ਕਰਨਾ। ਇਹ ਮਠਿਆਈ ਬਣਾਉਣ ਬਾਅਦ ਜੋ ਹਲਵਾਈ ਲਿਆਂਦਾ, ਇੱਕ ਚੰਦੂ ਦਾ ਮਿੱਤਰ ਸੀ, ਉਹ ਸ਼ਾਹੂਕਾਰ ਨੂੰ ਕਹਿਣ ਲੱਗਾ, ਤੈਨੂੰ ਪਤਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਨਾਤਾ ਚੰਦੂ ਦਾ ਮੋੜਤਾ ਸੀ, ਉਹ ਤੈਨੂੰ ਕੈਦ ਕਰਾ ਦੂਗਾ, ਵੇਖ ਲਾ ਅੱਜ ਉਹਦਾ ਜ਼ੋਰ ਹੋਇਆ। ਇਹ ਗੱਲ ਸੁਣ ਕੇ ਸ਼ਾਹੂਕਾਰ ਡਰ ਗਿਆ, ਸਿੱਖਾਂ ਦੀ ਜਿਹੜੀ ਅਮਾਨ ਰੱਖੀ ਹੋਈ ਸੀ ਉਹ ਜਵਾਬ ਦੇਤਾ, ਕਹਿੰਦੇ ਕੰਗਾਲੋ ਮੈਂ ਤੁਹਾਡਾ ਕੀ ਦੇਣਾ। ਇਹ ਜਦੋਂ ਜਵਾਬ ਦੇਤਾ, ਉੱਧਰ ਹਲਵਾਈ ਨੂੰ ਕਹਿ ਆਏ ਸੀ, ਘਰ 'ਚ ਸਾਰੀ ਤਿਆਰੀ ਸੀ, ਗੁਰੂ ਸਾਹਿਬ ਨੂੰ ਨਿਉਂਦਾ ਦੇ ਆਏ ਸੀ, ਬੇਨਤੀ ਕਰੇ ਆਏ ਸੀ। ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਸੰਗਤਾਂ ਸਵੇਰ ਸਵੇਰੇ ਆਉਣਾ ਸੀ, ਇਹਨਾਂ ਨੇ ਕਿਹਾ ਵੀ ਆਪਾਂ ਚੋਰੀ ਤਾਂ ਕਰਨੀ ਮਾੜੀ ਹੈ ਪਰ ਆਪਦੀ ਚੀਜ਼ ਲਿਆਉਣੀ ਹੈ। ਇਸ ਖਿਆਲ ਨੂੰ ਲੈ ਕੇ ਇਹ ਸੰਮਣ ਕੇ ਮੂਸਣ ਪਿਓ ਅਤੇ ਪੁੱਤ, ਜਿਸ ਵੇਲੇ ਰਾਤ ਹੋ ਗਈ ਉਸ ਵੇਲੇ ਸਾਧ ਸੰਗਤ ਜੀ, ਇਹ ਸ਼ਾਹੂਕਾਰ ਜਿਸ ਦੇ ਘਰ ਨੌਕਰੀ ਕਰਦੇ ਸੀ, 500 ਰੁਪਇਆ ਜਿਹਦੇ ਕੋਲ ਇਹਨਾਂ ਦਾ ਇਕੱਠਾ ਹੋਇਆ ਸੀ, ਇਹ ਸਿੱਖ ਉਸ ਵੇਲੇ ਮੋਗੇ ਥਾਣੀ ਉਤਰ ਕੇ, ਭਾਈ ਸੰਮਣ ਨੇ ਜਿਹੜਾ ਪੁੱਤਰ ਸੀ, ਪਿਤਾ ਮੂਸਣ ਸੀ, ਇਹਨੂੰ ਉਤਰ ਕੇ 500 ਰੁਪਇਆ ਜਿਹੜਾ ਸੀ ਉਹ ਸਾਧ ਸੰਗਤ ਜੀ ਆਪਣਾ ਇੱਕ ਬਾਂਸਲੀ 'ਚ ਪਿਆ ਹੋਇਆ ਗਿਣ ਕੇ ਰੱਖਿਆ ਹੋਇਆ ਸੀ ਉਹ ਹੀ ਚੱਕ ਲਿਆ। ਚੱਕ ਕਰਕੇ ਉਸ ਵਕਤ ਪਿਤਾ ਨੂੰ ਫੜਾ ਤਾ ਉੱਤੋਂ ਦੀ ਮੋਗੇ ਦੇ, ਮੋਗੇ ਦੇ ਵਿੱਚ ਹੀ ਫੜਾ ਕੇ ਜੋ ਚੜ੍ਹਨ ਲੱਗਾ, ਖੁਸ਼ੀ 'ਚ ਫੁੱਲ ਗਿਆ ਸਰੀਰ ਵੀ ਗੁਰੂ ਸਾਹਿਬ ਦਾ ਅਸੀਂ ਹੁਣ ਲੰਗਰ ਕਰ ਸਕਾਂਗੇ। ਉਸ ਵੇਲੇ ਸਿਰੇ ਦਾ ਨਿਕਲੇ ਨਾ ਮੋਗਾ ਭੀੜਾ ਸੀ। ਅਖੀਰ ਫਿਰ ਸੰਮਣ ਨੇ ਪਿਤਾ ਨੂੰ ਕਿਹਾ ਕਿ ਪਿਤਾ ਕਹਿਣਗੇ ਲੋਕ ਸਿੱਖ ਚੋਰੀ ਕਰਦੇ ਸੀ, ਭਾਵੇਂ ਅਸੀਂ ਆਪਦੀ ਅਮਾਨਤੀ ਲਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਪਟਿਆਲੇ ਬਾਬਾ ਮੋਹਰ ਸਿੰਘ ਦੇ ਡੇਰੇ 'ਚ ਉਥਾਨਕਾ ਲਿਖਦੀ ਪਈ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਕਥਾ ਆਉਂਦੀ ਹੈ। ਜਿਹੜਾ ਸਿੱਖਾਂ ਨੂੰ ਚੋਰੀ ਕਰਨਾ ਕਹਿਣਾ, ਇਹ ਕਿੱਡੀ ਗਲਤੀ ਦੀ ਗੱਲ ਹੈ, ਕਿਉਂਕਿ ਗੁਰੂ ਮਹਾਰਾਜ ਸਾਹਿਬ ਦਾ ਬਚਨ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਇਹ ਉਸ ਵਿੱਚ ਪੋਥੀ ਵਿੱਚ ਨਾਨਕ ਪ੍ਰਕਾਸ਼ ਜੀ ਦੀ ਪੋਥੀ ਹੈ, ਉਸ ਦੇ ਵਿੱਚ ਇਹ ਉਥਾਨਕਾ 'ਚ ਲਿਖਿਆ। ਸੰਤਾਂ ਦੇ ਪਾਸ ਉਹ 6-7 ਸਾਲ ਰਹੀ ਸੀ, ਦਾਸ ਨੂੰ ਉਥਾਨਕਾ ਪੜ੍ਹੀ ਸੀ, ਉਸ ਵਿੱਚ ਇਹ ਉਥਾਨਕਾ ਲਿਖੀ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਫਿਰ ਭਾਈ ਸੰਮਣ ਦਾ ਸਿਰ ਭਾਈ ਮੂਸਣ ਨੇ ਕੱਟ ਲਿਆ ਅਤੇ ਧੜ ਥੱਲੇ ਡਿੱਗ ਪਿਆ। ਸ਼ਾਹੂਕਾਰ ਜਾ ਕੇ ਡਰਿਆ ਵੀ ਧੜ ਮੇਰੇ ਘਰ ਸਿਰਤੀ ਕਿਸੇ ਨੇ। ਉਸ ਵੇਲੇ ਭਾਈ ਮੂਸਣ ਨੂੰ ਬੁਲਾ ਕਹਿਣ ਲੱਗਾ, ਭਾਈ ਮੂਸਣਾ ਮੈਂ ਤੇਰਾ ਵੀ 500 ਰੁਪਈਆ ਵਾਪਸ ਕਰਦਾ ਹੈ ਅਤੇ 500 ਰੁਪਈਆ ਹੋਰ ਲੈ ਲਾ, ਆਹ ਧੜ ਨੂੰ ਕਿਤੇ ਲੁਕੋ ਦੇ। ਮੂਸਣ ਕਹਿਣ ਲੱਗਾ, ਕੋਈ ਨਹੀਂ, ਸਾਡੀ ਚੀਜ਼ ਸਾਡੇ ਕੋਲ ਆ ਗਈ ਹੈ, ਅਸੀਂ 500 ਹੋਰ ਨਹੀਂ ਲੈਣਾ ਤੇਰੇ ਪਾਸੋਂ। ਉਹ ਧੜ ਨੂੰ ਚੱਕ ਕੇ ਲਿਆ ਕੇ ਭਾਈ ਮੂਸਣ ਨੇ ਚੁਬਾਰੇ 'ਚ ਸਿਰ ਰੱਖਿਆ ਸੀ ਜਿੱਥੇ ਪੁੱਤਰ ਦਾ, ਉੱਥੇ ਧੜ ਦੇ ਨਾਲ ਸਿਰ ਜੋੜ ਕੇ ਰੱਖ ਦਿੱਤਾ। ਜਿਸ ਵੇਲੇ ਜੋੜ ਕੇ ਰੱਖ ਦਿੱਤਾ ਧੜ ਸਾਰੀ, ਅਤੇ ਲੰਗਰ ਕੀਤਾ ਤਿਆਰ ਕਰਕੇ ਸਵੇਰੇ ਮਹਾਰਾਜ ਸਾਹਿਬ ਨੂੰ ਸੰਗਤਾਂ ਸਮੇਤ ਲਿਆਇਆ। ਸਤਿਗੁਰੂ ਜੀ ਕੀਰਤਨ ਕਰਦੇ ਹੋਏ ਸੰਗਤਾਂ ਸਮੇਤ ਜਦੋਂ ਆ ਕੇ ਘਰ ਦੇ ਪੰਗਤ ਲਾਈ, ਉਸ ਵੇਲੇ ਪੁੱਛਿਆ ਸਾਧ ਸੰਗਤ ਜੀ ਕਿ ਭਾਈ ਸੰਮਣ ਕਿੱਥੇ ਤੇਰਾ ਪੁੱਤਰ। ਕਹਿਣ ਲੱਗਾ, ਮਹਾਰਾਜ ਉਹ ਸਾਰੀ ਰਾਤ ਦਾ ਆਲਸ ਦਾ ਭਰਿਆ ਹੋਇਆ ਸੁੱਤਾ ਪਿਆ। ਮਹਾਰਾਜ ਕਹਿੰਦੇ ਜਗਾ ਕੇ ਲਿਆ ਤਾਂ ਪ੍ਰਸ਼ਾਦ ਛਕਾਂਗੇ। ਭਾਈ ਸੰਮਣ ਨੇ ਕਿਹਾ ਕਿ ਮਹਾਰਾਜ ਉਹ ਮੇਰਾ ਜਗਾਇਆ ਨਹੀਂ ਜਾਗਣਾ, ਆਪਦੀ ਆਵਾਜ਼ ਨਾਲ ਜਾਗੇਗਾ। ਸਤਿਗੁਰੂ ਸਾਹਿਬ ਨੇ ਆਵਾਜ਼ ਦਿੱਤੀ ਕਿ ਹੇ ਸੰਮਣਾ ਆਪ ਹੀ ਪ੍ਰਸ਼ਾਦ ਛਕੀਏ, ਤੇਰਾ ਪਿਤਾ ਵਰਤਾ ਰਿਹਾ। ਸੁਣ ਕੇ ਸਾਧ ਸਿੰਘ ਜਿਉਂਦਾ ਹੋ ਗਿਆ ਉਹ ਜਿਹੜਾ ਸੀ, ਅਤੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਚੱਲ ਕੇ ਆ ਗਿਆ ਸੀ। ਇਸ ਪ੍ਰਕਾਰ ਇਹਨਾਂ ਦਾ ਪ੍ਰਸਾਦ ਛਕਿਆ ਸੀ ਅਤੇ ਸੰਗਤਾਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਇਹਨਾਂ ਸਿੱਖਾਂ ਦਾ ਜਸ ਸੰਗਤਾਂ 'ਚ ਫੈਲਾਇਆ ਸੀ। ਇੱਕ ਜਿਹੜੀ ਗੋਬਿੰਦ ਦਾਸ ਦੇ ਪਰਿਆ ਹੈ ਉਹਦੇ 'ਚ ਇਉਂ ਲਿਖਿਆ ਹੋਇਆ ਹੈ ਕਿ ਭਾਈ ਮੂਸਣ ਨੇ ਧੜ ਪੁੱਤਰ ਦਾ ਬਾਹਰ ਕੰਮ ਤੋਂ ਸਿੜਤਾ ਸੀ ਅਤੇ ਉੱਥੋਂ ਉੱਡ ਕੇ ਧੜ ਸਿੱਖ ਦੇ ਘਰ ਜਿੱਥੇ ਸਿਰ ਪਿਆ ਸੀ ਜੁੜ ਕੇ ਜਿਉਂਦਾ ਹੋ ਕੇ ਮਹਾਰਾਜ ਦੇ ਚਰਨਾਂ 'ਚ ਆ ਕੇ ਪਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਇਹਨੂੰ ਸੁਰਜੀਤ ਕੀਤਾ, ਜਿਉਂਦਾ ਕੀਤਾ ਅਤੇ ਉਸ ਵੇਲੇ ਇਹਨਾਂ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ ਪਵਿੱਤਰ ਸ਼ਬਦ ਉਚਾਰਨ ਕੀਤੇ ਹੈ। ਇਹ ਚੋਰੀ ਨਹੀਂ ਸਿੱਖਾਂ ਨੇ ਕੀਤੀ ਸੀ, ਆਪਦਾ ਜਿਹੜਾ ਪਦਾਰਥ ਸੀ ਸ਼ਾਹੂਕਾਰ ਨੇ ਡਰਦੇ ਨੇ ਚੰਦੂ ਤੋਂ ਮੁੱਕਰ ਗਿਆ ਸੀ, ਉਹ ਮੋਗੇ ਥਾਂ 500 ਰੁਪਇਆ ਲਿਆਂਦਾ ਸੀ, ਹੋਰ ਕੋਈ ਲਾਲਚ ਨਹੀਂ ਸੀ ਕੀਤਾ, ਇਉਂ ਇਹ ਸਿੱਖਾਂ ਨੇ ਸੇਵਾ ਕੀਤੀ ਸੀ। ਚੌ ਬੋਲੇ ਛੰਦ ਦਾ ਨਾਮ ਵੀ ਹੈ, ਚਾਰ ਭਗਤ ਬੋਲੇ ਹੈ, ਇਹ ਬਾਣੀ ਇਸ ਭਗਤਾਂ ਦੀ ਚ ਚੌ ਬੋਲੇ ਹੈ, ਇਹ ਚਾਹਾਂ ਭਗਤਾਂ ਨੂੰ ਮਾਰਾ ਉਪਦੇਸ਼ ਦਿੰਦੇ ਹੈ। ਜਾਂ ਤਾਂ ਸੰਮਣ ਨੂੰ ਮੂਸਨ ਕਹਿੰਦਾ ਹੈ, ਮੂਸਨ ਸੰਮਣ ਨੂੰ ਕਹਿੰਦਾ ਹੈ, ਤੇ ਜਮਾਲ ਪਤੰਗ ਨੂੰ ਕਹਿੰਦਾ, ਪਤੰਗ ਜਮਾਲ ਨੂੰ ਕਹਿੰਦਾ, ਜਾਂ ਚੌਹਾਂ ਨੂੰ ਗੁਰੂ ਸਾਹਿਬ ਜੀ ਆਪ ਹੀ ਉਪਦੇਸ਼ ਦਿੰਦੇ ਹਨ। ਇਸ ਪ੍ਰਕਾਰ ਇਹ ਸਮਝਣਾ ਚੌ ਬੋਲੇ ਬਾਣੀ ਦਾ ਨਾਮ ਹੈ। ਸੋ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਇੱਕ ਅਦਵੈਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਸੰਮਣ ਜਾਓ ਇਸ ਪ੍ਰੇਮ ਕੀ,
ਪਿਤਾ ਮੂਸਨ ਕਹਿੰਦਾ ਹੈ, ਹੇ ਸੰਮਣ, ਹੇ ਸ੍ਰੇਸ਼ਟ ਮਨ ਵਾਲੇ ਪੁੱਤਰ, ਜਾਓ ਇਸ ਪ੍ਰੇਮ ਕੀ, ਜੇ ਇਸ ਪ੍ਰੇਮ ਦੀ
ਦਮ ਕਿਹੋ ਹੋਤੀ ਸਾਰ,
ਜੇ ਕਰਕੇ ਦਮੜੇ ਹੀ ਕੁਝ ਸੱਟ ਹੁੰਦੀ ਵੱਟਾ ਹੁੰਦਾ, ਜੇ ਦਮੜਿਆਂ ਦੇ ਵੱਟੇ ਹੀ ਭਾਈ ਇਹ ਪ੍ਰੇਮ ਵਾਹਿਗੁਰੂ ਦਾ ਮਿਲ ਜਾਂਦਾ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਹੇ ਭਾਈ ਸੰਮਣ ਜੀ, ਸ੍ਰੇਸ਼ਟ ਮਨ ਵਾਲੇ, ਜੇ ਕੋਈ ਇਸ ਪ੍ਰੇਮ ਦੀ ਦਮੜੇ ਹੀ ਸੱਟ ਹੁੰਦਾ ਵੱਟਾ ਹੁੰਦਾ, ਇਹ ਦਮੜਿਆਂ ਦੇ ਵੱਟੇ ਹੀ ਮਿਲ ਜਾਂਦਾ ਪ੍ਰੇਮ।
ਰਾਵਣ ਹੁਤੇ ਸੋ ਰੰਗ,
ਰਾਵਣ ਦੇਖ ਲਾ ਸੋਨੇ ਦੀ ਲੰਕਾ ਵਾਲਾ ਸੀ, ਕੋਈ ਕੰਗਾਲ ਤਾਂ ਹੈ ਹੀ ਨਹੀਂ ਸੀ।
ਜਿਨ ਸਿਰ ਦੀਨੇ
ਕਾ, ਸ਼ਿਵ ਜੀ ਨੂੰ ਸਿਰ ਉਹਨ ਕੱਟ ਕੱਟ ਕੇ ਭੇਟਾ ਕੀਤੇ ਸਨ, ਸ਼ਿਵ ਜੀ ਦੀ ਪ੍ਰਸੰਨਤਾ ਵਾਸਤੇ ਆਪਣੇ ਗੁਰਾਂ ਦੀ ਸਿਰ ਕੱਟ ਕੇ ਹੀ ਪਈ, ਸਿਰ ਦੇ ਵੱਟੇ ਹੀ ਪਰਮੇਸ਼ਰ ਦਾ ਪ੍ਰੇਮ ਮਿਲਦਾ, ਪੈਸਿਆਂ ਦੇ ਵੱਟੇ ਨਹੀਂ ਮਿਲਦਾ। ਪੰਜਾਂ ਪਿਆਰਿਆਂ ਨੂੰ ਵੀ ਸ੍ਰੀ ਸ੍ਰੀ ਗੁਰੂ ਕਲਗੀ ਧਰ ਦੇ ਅੱਗੇ ਭੇਟਾ ਕੀਤੇ ਸਨ। ਇਸੇ ਪ੍ਰਕਾਰ ਹੈ, ਹੇ ਭਾਈ ਸੰਮਣ ਜੀ, ਜੇ ਕੋਈ ਇਹ ਪ੍ਰੇਮ ਦੀ ਸੱਟ ਅੰਦਰੋਂ ਦਮ ਕੇ ਆਵੇ ਨਾ, ਅੰਦਰੋਂ ਪ੍ਰਕਾਸ਼ ਆਵੇ, ਲਸ਼ਕੇ ਆਵੇ,
ਦਮ ਕਿਹਾ ਰਾਵਣ ਹੁਤੇ ਸੋ ਰੰਕ,
ਉਸ ਇਹਨਾਂ ਦੇ ਪ੍ਰੇਮ ਦੀ ਸੱਟ ਜਿਹੜੀ ਹੈ ਦਮ ਕੇ ਆਉਂਦੀ ਹੈ, ਪ੍ਰੇਮ ਜਿਹਨਾਂ ਦੇ ਅੰਦਰ, ਸਾਧ ਸੰਗਤ ਜੀ, ਇੱਕ ਰਸ ਚਮਕੇ ਆਉਂਦਾ ਜਿਹਨਾਂ ਦੇ ਅੰਦਰ,
ਰਾਵਣ ਹੁਤੇ ਸੋ ਰੰਕ,
ਉਹ ਰਾਵਣ ਈਸ਼ਰ ਰੂਪ ਹੋ ਗਏ, ਬ੍ਰਹਮ ਰੂਪ ਹੋ ਗਏ, ਰੰਗ ਕੰਗਾਲ ਜੀਵ ਨਹੀਂ ਫੇਰ ਰਹੇ ਹਨ।
ਜਿਨ ਸਿਰ ਦੀਨੇ
ਕਾ, ਜਿਨ੍ਹਾਂ ਨੂੰ ਸਿਰ ਆਪਦਾ ਹੰਕਾਰ ਕਰ ਦਿੱਤਾ ਹੈ,
ਪ੍ਰੀਤ ਪ੍ਰੇਮ ਤਨ ਖਚ ਰਹੇ,
ਵਾਹਿਗੁਰੂ ਦੀ ਪ੍ਰੀਤੀ ਚ, ਤੇ ਜਿਨ੍ਹਾਂ ਦਾ ਪ੍ਰੀਤੀ ਵਿੱਚ ਪ੍ਰੇਮ ਖਚਤ ਹੋ ਰਿਹਾ, ਮਨ ਜਿਨ੍ਹਾਂ ਦਾ ਮਨ ਵਾਹਿਗੁਰੂ ਦੀ ਪ੍ਰੀਤੀ ਦੇ ਪ੍ਰੇਮ ਵਿੱਚ ਖਚਤ ਹੋ ਰਿਹਾ, ਮਨ ਕਰਕੇ ਵੀ ਪ੍ਰੀਤ ਹੈ, ਬਾਣੀ ਕਰਕੇ ਵੀ ਤਨ ਖਚਤ ਹੋ ਰਿਹਾ ਹੈ, ਤੇ ਸਰੀਰ ਕਰਕੇ ਮਨ ਕਰਕੇ ਵੀ ਪ੍ਰੀਤੀ ਹੈ, ਤਨ ਵੀ ਪ੍ਰੇਮ ਚ ਖਚਤ ਹੋ ਰਿਹਾ, ਲਵਲੀਨ ਹੋ ਰਿਹਾ ਹੈ,
ਬੀਚ ਨਾ ਰਾਈ ਹੋ,
ਉਹ ਵਾਹਿਗੁਰੂ ਨਾਲ ਮਿਲ ਕਰਕੇ ਸਾਜ ਕਹੋ ਸੁਣ ਲਿਓ, ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਬੀਜ ਪੜਦਾ ਰਾਈ ਦੇ ਦਾਣੇ ਜਿੰਨਾ ਨਹੀਂ ਹੁੰਦਾ, ਰਤੀ ਜਿਵੇਂ ਇੱਕੋ ਹੀ ਰੂਪ ਹੋ ਜਾਂਦੇ ਹਨ ਉਹ ਮਿਲ ਕੇ,
ਚਰਨ ਕਮਲ ਮਨ ਬੇਦੇ,
ਜਿਨ੍ਹਾਂ ਦਾ ਭਾਈ ਚਰਨਾਂ ਕਮਲਾਂ ਚ ਮਨ ਬਿੰਨਿਆ ਗਿਆ ਹੈ, ਪ੍ਰੇਮ ਦੇ ਵਿੱਚ ਲਵਲੀਨ ਹੋ ਗਿਆ ਹੈ,
ਪੂਜਨ ਸੁਰਤ ਸੰਜੋਗ,
ਜਿਨ੍ਹਾਂ ਦੀ ਸੁਰਤ ਦਾ ਮਹਾਰਾਜ ਦੇ ਨਾਮ ਨਾਲ ਸੰਯੋਗ ਹੋਇਆ, ਉਹ ਇਸ ਗੱਲ ਨੂੰ ਬੁੱਝਣਗੇ, ਦੂਜਿਆਂ ਨੂੰ ਨਹੀਂ ਪਤਾ, ਜਿਨ੍ਹਾਂ ਦੀ ਸੁਰਤ ਹੀ ਨਹੀਂ ਜੁੜੀ ਨਾਮ ਵਿੱਚ ਉਹਨਾਂ ਨੇ ਕੀ ਸਮਝਣਾ ਹੈ, ਜਿਨ੍ਹਾਂ ਦੀ ਸ੍ਰੇਸ਼ਟ ਰਤੀ ਪ੍ਰੀਤੀ ਦੇ ਨਾਲ ਸੰਯੋਗ ਗੁਰਾਂ ਦੇ ਸ਼ਬਦ ਨਾਲ ਹੋਇਆ, ਉਹ ਬੁੱਝਦੇ ਹਨ, ਸੁਰਤ ਸ੍ਰੇਸ਼ਟ ਰਥ ਪ੍ਰੀਤੀ ਦੇ ਨਾਲ ਉਹ ਬੁੱਝਦੇ ਹਨ, ਸੁਰਤ ਗਿਆਤ ਆਤਮ ਗਿਆਤੀ ਗਿਆਤ ਕਰ ਜਿਨ੍ਹਾਂ ਦੇ ਅੰਦਰ ਹੈ, ਗਿਆਤ ਪਰਮੇਸ਼ੁਰ ਦੇ ਗਿਆਨ ਦੇ ਨਾਲ ਜਿਨ੍ਹਾਂ ਦੀ ਸੁਰਤ ਦਾ ਸੰਯੋਗ ਹੋਇਆ ਹੈ, ਉਹ ਸਰ ਸਿੰਘ ਜੀ ਸ੍ਰੇਸ਼ਟ ਪ੍ਰੀਤੀ ਕਰਕੇ ਸੁਰਤ ਗਿਆਨਵਾਨ ਬ੍ਰਹਮ ਸਰੂਪ ਦੇ ਸੰਯੋਗੀ ਹੋ ਕੇ ਸਮਝਦੇ ਹਨ, ਦੂਸਰਾ ਨਹੀਂ ਕੋਈ ਸਮਝ ਸਕਦਾ।
ਸਾਗਰ ਮੇਰ ਉਦਿਆਨ ਬਨ,
ਹੁਣ ਦੱਸਦੇ ਹਨ ਜੇ ਸੱਤੇ ਸਮੁੰਦਰਾਂ ਨੂੰ ਵੀ ਲੰਘਣਾ ਹੋਵੇ,
ਮੇਰ
ਤੇ ਸਮੇਰ ਪਰਬਤ ਵੀ ਲੰਘ ਕੇ ਆਉਣਾ ਹੋਵੇ,
ਉਦਿਆਨ ਬਨ
ਸਾਰਾ ਦੁਨੀਆਂ ਦਾ ਬੀਆ ਬਨ ਜਿਹਨੇ ਜੰਮਣਾ ਹੈ ਇਹ ਲੰਘਣਾ ਹੋਵੇ, ਜਿੰਨਾ ਬਣ ਦਰਸ਼ਾਂ ਦੇ ਬੜੇ ਭਾਰੀ ਬੜੇ ਬੜੇ ਜੰਗਲ ਹੈ ਉਹ ਲੰਘਣਾ ਹੋਵੇ,
ਨਵ ਖੰਡ ਵਸਦਾ ਭਰਮ,
ਅਤੇ ਨੌ ਖੰਡ ਜੇ ਲੰਘਣੇ ਹੋਣ ਸਾਰੀ ਧਰਤੀ ਚ ਭਰਮ ਵਿਚਰਨਾ ਹੋਵੇ,
ਮੂਸਨ ਪ੍ਰੇਮ ਪਿਰਮ ਕੈ,
ਭਾਈ ਮੂਸਨ ਜੀ ਨੂੰ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ, ਹੇ ਭਾਈ ਮੂਸਨ ਜੀ, ਵਾਹਿਗੁਰੂ ਦੇ ਪ੍ਰੇਮ ਪਰਮ ਪਿਆਰੇ ਦੇ ਪ੍ਰੇਮ ਵਿੱਚ, ਜਿਵੇਂ ਇੱਕ ਕਰਮ ਪੱਟਣੀ ਕੋਈ ਔਖੀ ਨਹੀਂ ਨਾ, ਕੋਲਾਂਗ ਭਰ ਕੇ ਅੱਗੇ ਲੰਘ ਜੀਦਾ, ਇੰਨਾ ਕੁਝ ਲੰਘਣਾ ਇੱਕ ਕਰਮ ਵਰਗਾ, ਥਕਾਵਟ ਨਹੀਂ ਪ੍ਰੇਮ ਵਿੱਚ, ਕੋਈ ਥਕਾਵਟ ਨਹੀਂ ਪ੍ਰੇਮ ਵਿੱਚ, ਕਿਸੇ ਪ੍ਰਕਾਰ ਦਾ थकना नहीं, हंबना नहीं है, एक कर्म की नहीं आई है। इना को जसमेर पर्वत का लंघना, सारे संसार के उजाड़ का लंघना, जंगलों का लंघना, समुद्रों का लंघना, एक कर्म के बराबर प्रेमियों प्रतीत होंदा। ये थकावट नहीं उन्होंने कदे होंगी, हर वक्त मारे दे प्रेम च लीन रहिंदे हन। जेड़े
मूसन मस कर प्रेम की,
भाई मूसन जी नूं कहिंदे ने हे सतगुरु जी, हे भाई मूसन,
मूसन मस कर प्रेम की,
जिन्हां दे अंदर है प्रेम पड़ो सारे,
रही जो अंबर छाए,
हृदय रूपी अंबर आकाश विच जिदे अंदर अविद्या रूपी काई साध संगे जी मैल छा रही है हृदय रूपी अंबर आकाश के अंदर, उस हृदय रूपी आकाश के अंदर जेडी साध संगे जी अविद्या की मैल छोई काई जेडी है पड़दा छा रहा है, उसके ताई मेटन वास्ते मस्कर प्रेम की, प्रेम रूपी मस्कला करना चाहिए है। जे मस्कला सिकल करी दा किसे दे ताई, लोहे आदकां दे शस्त्रां दे ताई ओ चमका ली दा है, इस प्रकार प्रेम दे मस्कले नाल अपना अंतःकरण जिहड़ा अंबर आकाश दी न्याई है उस विद्या दी मैल छाई होई है ओनू मेटन वास्ते मस्कला करना चाहिए है। दूसरा मस्कर दा अर्थ करदे हन मस शाही, जिहदे है विच ओ कौन है चंद्रमा ते कर नाम है किरना, किरना वाला जो चंद्रमा है मूसन मस्कर प्रेम, प्रेम रूपी चंद्रमा जिन्हों के अंदर चढ़िया होया है,
रही जो अंबर
हृदय रूपी अंबर आकाश च प्रेम रूपी चंद्रमा की चाननी जिन्हों के छा रही है पूर रही है वह धन पुरख हन गे। मूसन होर पढ़ो सिख तुक न,
मूसन मस्कर प्रेम की,
मूसन मस्कर नाम है मुश्क का, खुशबू का, महक का, जिन्हां नूं प्रेम दी महक कहिंदे हन सतगुरु जी छा रही है हृदय रूपी अंबर दे आकाश विच,
रही जो अंबर छाए,
जिन्हां दे विच प्रेम दी मशकर महक छा रही है फैल रही है खुशबू,
बीदे बांधे कमल मह,
ओ साध संगत जिवें कबलां दे विच भावें कंडा हुंदा है माल केतकी दे फुल विच उहदे विच भौरा बिन्निया जांदा है ते पत्तियां विच बज जांदा है कैदी हो जांदा है,
पावर रहे लपटा
पौरे फेर भी माल केतकी दे फुल च लपटे ही रहिंदे है। इसे प्रकार महाराज जिहड़े प्रेमी है चरणा कमलां दे ओ साध संगत जी भावें बीते उन्हां कोई बिन देवे कोई अंग उन्हां दा छेदन कर देवे अते चाहे बन लवे कैदी कर लवे ओ साध संगत जी भौरां दी न्याई गुरु साहब दे चरणा च ही मिले रहिंदे है, कदे उन्हां दा मन होर पासे नहीं जांदा, कैदी होए भी कैदा भोगते हुए भी उन्होंने शरीर कट्टे जाते हैं फिर भी शहीदियां जैतों जाके वेखो सतगुरु ग्रंथ साहब के नाल किवें हजारां सिंघां ने गोलियां दे निशाने बने शहीदियां पाईयां, एडी कुरबानी करनी सिखां ने श्री गुरु ग्रंथ साहब दे ते निश्चा रख के, ये साध संगत जी प्रेम की गल ही है ना, बिना प्रेम तो कोई कुरबानी कर सकता है, ये प्रेम च किसी तरह की परवाह नहीं, वह बिन्या जाए शरीर उन्होंने भावें तो भावें उन्होंने कैदी किया जाए फिर भी महाराज प्यार च लीन रहिंदे हन, प्रेम नहीं निखुटदा उन्होंने अंदरों। भाई मनी सिंह के अंग अंग कटे गए, भाई तारू सिंह जी का खोपड़ा लाया गया, 22 दिन समाधि च बैठे रहे, तो बाबा मतीदास जी का आरे ना शरीर चीरिया गया फिर भी फाड़िया च श्री जप साहब का पाठ हुंदा रहा। इस प्रकार
बीते बांधे कमल मह,
जे कोई उन्होंने बिन देवे शरीरां दे अंगां नूं छेदन कर देवे जां बन लवे कैदी कर लवे
पावर रहे लपटा,
पौरियां दी न्याई फिर भी महाराज प्रेम च लपटे रहिंदे है, कदे ओह दुख नहीं मानदे हन महाराज दे प्रेम विच।
जप तप संजम हरख सुख,
हे प्यारिओ जिहड़ा जप करना है बाणी करके किसे देवता दा मंत्र दा जाप करना है तप करना शरीर करके जो साधन करना है धूनिया तौनिया जल धारा करनी आदिक बरखा आदिक सहारनी तप चित की एकाग्रता करने वास्ते जो साधन करने हैं संयम इंद्रिया के दमन करने के जो साधन हैं
हरख सुख
पदार्थों की प्राप्ति करके जी खुशी होनी है ਤੇ ਜਿਹੜਾ ਸੁਖ ਪ੍ਰਾਪਤ ਹੋਣਾ ਰਾਜ ਦਰਬਾਰੋਂ,
ਮਾਨ ਮਹੱਤ ਅਰ ਗਰਬ,
ਜਿਹੜਾ ਮਾਨ ਕੋਈ ਮਰਾਤਬਾ ਮਿਲਣਾ ਹੈ, ਕਿਸੇ ਦਰਜੇ ਦੀ ਪ੍ਰਾਪਤੀ ਹੋਣੀ ਹੈ, ਮਹੱਤ ਵੱਡਾ ਮਰਾਤਬਾ ਪ੍ਰਾਪਤ ਹੋਣਾ ਅਤੇ ਮਾਨ ਸਨਮਾਨ ਤੇ ਸਤਿਕਾਰ ਕਰਨਾ ਲੋਕਾਂ ਨੇ, ਮਹੱਤ ਵੱਡੇ ਮਰਾਤਬੇ ਵਾਲਾ ਹੋਣਾ, ਮਹੱਤਪੁਰਖ ਹੋ ਜਾਣਾ, ਵਜ਼ੀਰੀਆਂ ਆਦਿਕ ਮਿਲ ਜਾਣੀਆਂ, ਮਾਨ ਅਹਿਲਕਾਰ ਆਦਿਕ ਬਣ ਜਾਣਾ, ਅਰ ਗਰਬ ਤੇ ਗੌਰਵਤਾ ਪ੍ਰਾਪਤ ਹੋਣੀ, ਵਡਿਆਈ ਪ੍ਰਾਪਤ ਹੋਣੀ ਹੈ ਜਿਹੜੀ
ਮੂਸਨ ਨਿਮਖ ਪ੍ਰੇਮ
ਭਾਈ। ਇਹ ਭਾਈ ਮੂਸਨ ਜੀ ਵਾਹਿਗੁਰੂ ਦੇ ਪ੍ਰੇਮ ਦੇ ਨਿਮਖ ਇੱਕ ਅੱਖ ਦੇ ਖੋਲਣ ਮੀਚਣ ਜਿੰਨਾ ਚਿਰ ਪ੍ਰੇਮ ਦੇ ਉੱਪਰ ਦੀ
ਵਾਰ ਵਾਰ ਦਿਓ
ਸਾਰੇ। ਇਹ ਸਾਰੇ ਦੁਨੀਆਂ ਦੇ ਜਪ ਤਪ ਦੇ ਜਿਹੜੇ ਫਲ ਹੈ, ਸੰਜਮ ਇੰਦਰੀਆਂ ਦੇ ਦਮਨ ਦੇ ਫਲ ਹੈ, ਜਿਹੜੇ ਖੁਸ਼ੀਆਂ ਦੇ, ਸੁਖਾਂ ਦੇ, ਮਰਾਤਬਿਆਂ ਦੇ, ਸਤਿਕਾਰ ਦੇ, ਗੌਰਵਤਾ ਦੇ ਜਿੰਨੇ ਫਲ ਹੈ ਸਾਰੇ ਕੁਰਬਾਨ ਕਰ ਦਈਏ, ਇੱਕ ਅੱਖ ਦੇ ਖੋਲਣ ਮੀਟਿੰਗ ਜੇ ਵਾਹਿਗੁਰੂ ਦਾ ਪ੍ਰੇਮ ਮਿਲ ਜੇ, ਇਹ ਸਭ ਕੁਝ ਕੁਰਬਾਨ ਕਰ ਦਈਏ, ਪ੍ਰੇਮ ਇਹਦੀ ਵੱਡੀ ਚੀਜ਼ ਹੈ, ਉਹ ਪ੍ਰਾਪਤ ਕਰ ਲਈਏ।
ਮੂਸਨ ਮਰਮ ਨਾ ਜਾਣੇ,
ਇਹ ਭਾਈ ਮੂਸਨ ਜੀ ਉਹ ਭੇਤ ਨਹੀਂ ਜਾਣਦੇ ਹਨ,
ਮਰਤ ਹਿਰਤ ਸੰਸਾਰ,
ਜਿਹੜੇ ਸਾਧ ਸੰਗਤ ਜੀ ਮਰਤ ਹਿਰ ਸੰਸਾਰ ਨੂੰ ਹੀ ਸੱਚਾ ਹਿਰਤ ਵੇਖਦੇ ਹੈ, ਉਹ ਮਰਦੇ ਹੀ ਰਹਿੰਦੇ ਹਨ। ਮਰਤਾ ਜਦ ਸੰਸਾਰ, ਸੰਸਾਰ ਚ ਪ੍ਰੀਤੀ ਕਰਨ ਵਾਲੇ ਮਰਦੇ ਹੀ ਵੇਖੀ ਦੇ ਹੈ, ਅਤੇ ਸੰਸਾਰ ਨੂੰ ਛੱਡ ਕੇ ਜਿਹੜੇ ਰੱਥ ਪ੍ਰੀਤੀ ਕਰਨ ਵਾਲੇ ਪਰਮੇਸ਼ਰ ਚ, ਉਹ ਮਰਤ ਪੁਰਖ ਉਹ ਜੰਮਣ ਮਰਨ ਚ ਨਹੀਂ ਵੇਖੀ ਦੇ, ਉਹ ਸੁਤੰਤਰ ਹਨਗੇ ਪੁਰਖ। ਅਤੇ ਮੂਸਨ ਮਰਮ ਨਾ ਜਾਣੇ, ਮੂਸਨ ਜੀ ਕਹਿੰਦੇ ਪ੍ਰੇਮ ਦੇ ਭੇਤ ਨੂੰ ਨਹੀਂ ਜਿਹੜੇ ਜਾਣਦੇ,
ਮਰਤ ਹਿਰਤ ਸੰਸਾਰ,
ਉਹ ਮਰਦੇ ਹੀ ਸੰਸਾਰੀ ਜੀਵ ਵੇਖੀ ਦੇ ਹਨ। ਮਰਤਾ ਰੱਬ ਸੰਸਾਰ, ਸੰਸਾਰ ਚ ਪ੍ਰੀਤੀ ਕਰਨ ਵਾਲੇ ਮਰਦੇ ਹੈ, ਪਾਠ ਮਰਤ ਹਿਰਤੀ ਕਰਨਾ,
ਪ੍ਰੇਮ ਪਿਰਮ ਨਾ ਬੇਦੇ,
ਜਿਹੜੇ ਪ੍ਰਮ ਪਿਆਰੇ ਦੇ ਪ੍ਰੇਮ ਵਿੱਚ ਜਿਨ੍ਹਾਂ ਦਾ ਮਨ ਬਿੰਨਿਆ ਨੀ, ਮਿਲਿਆ ਨੀ ਹੈ, ਉਹ ਤਾਂ ਮਿੱਠਿਆ ਝੂਠਿਆਂ ਵਿਹਾਰਾਂ ਦੇ ਵਿੱਚ ਹੀ ਪੂਰੇ ਕਰਨ ਚ ਉਲਝੇ ਰਹਿੰਦੇ, ਫਸੇ ਰਹਿੰਦੇ ਹਨ।
ਦਬ ਦਬ ਜਬ ਜਾ ਰਹੀ ਹੈ,
ਵਾਹਿਗੁਰੂ ਦੇ ਪਿਆਰੇ ਤਕਲੀਫ ਨਹੀਂ ਉਹ ਮਨ ਦੇ, ਜੇ ਉਹਨਾਂ ਦੇ ਘਰ ਨੂੰ ਕੋਈ ਸਾੜ ਦੇਵੇ, ਜੇ ਕੋਈ ਉਹਨਾਂ ਦੇ ਧਨ ਨੂੰ ਅੱਗ ਲਾ ਦੇਵੇ, ਸਾੜ ਦੇਵੇ, ਤਾਂ ਵੀ ਉਹ ਬੇਹਾਲ ਨਹੀਂ ਹੁੰਦੇ, ਕਹਿੰਦੇ ਘਰ ਫੇਰ ਵੀ ਛੱਡਣੇ ਹੈ, ਧਨ ਫੇਰ ਵੀ ਛੱਡਣਾ, ਕੋਈ ਪਰਵਾਹ ਨਹੀਂ ਸਮਝਦੇ ਉਹ
ਵਿਛੜਤ ਪ੍ਰੇਮ ਬਿਹਾਰ।
ਪਰ ਜਦੋਂ ਵਾਹਿਗੁਰੂ ਦੇ ਪ੍ਰੇਮ ਵੱਲੋਂ ਵਿਛੋੜਾ ਪੈ ਜੇ, ਉਦੋਂ ਬਿਹਾਰ ਹੋ ਜਾਂਦੇ ਹੈ, ਘਰ ਸਾੜ ਦੇਵੇ, ਧਨ ਸਾੜ ਦੇਵੇ, ਤਾਂ ਵੀ ਦੁੱਖ ਨਹੀਂ ਮੰਨਦੇ, ਵਾਹਿਗੁਰੂ ਦੇ ਪ੍ਰੇਮ ਦੇ ਵਿਛੜਨੇ ਕਰਕੇ ਆਪਣੇ ਆਪ ਨੂੰ ਬਿਹਾਲ ਹੋਣਾ, ਵਿਸੁਰਤ ਹੋਣਾ ਮੰਨਦੇ ਹਨ, ਬਹੁਤ ਬੁਰਾ ਹਾਲ ਉਦੋਂ ਸਮਝਦੇ ਹਨ।
ਮੂਸਨ ਤਬ ਹੀ ਮੂਸੀ ਹੈ,
ਇਹ ਭਾਈ ਮੂਸਨ ਜੀ ਉਦੋਂ ਹੀ ਲੁੱਟੇ ਜਾਈਦਾ ਹੈ,
ਵਿਸਰਤ ਪੁਰਖ ਦਇਆ,
ਜਦੋਂ ਦਿਆਲੂ ਅਕਾਲ ਪੁਰਖ ਭੁੱਲ ਜਾਂਦਾ ਹੈ ਹਿਰਦੇ ਵਿੱਚੋਂ, ਕਿਉਂ ਪ੍ਰੇਮ ਦੇ ਵਿਛੜਨੇ ਕਰਕੇ ਬੇਹਾਲ ਹੋ ਜਾਈਦਾ ਹੈ।
ਜਾ ਕੋ ਪ੍ਰੇਮ ਸਵਾਉ,
ਜਿਨ੍ਹਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਸਵਾਦ ਆਇਆ ਹੈ, ਜਿਨ੍ਹਾਂ ਨੂੰ ਪ੍ਰੇਮ ਦਾ ਸਵਾਭ ਪ੍ਰਯੋਜਨ ਪ੍ਰਾਪਤ ਹੋਇਆ, ਪਰਮ ਲਾਭ ਪ੍ਰਾਪਤ ਹੋਇਆ ਹੈ,
ਚਰਨ ਚਿਤਵ ਮਨ
ਮਾਰ, ਉਦੋਂ ਭਾਈ ਮਨ ਚ ਮਾਰ ਦੇ ਹਰ ਵਕਤ ਚਰਨਾਂ ਨੂੰ ਚਿਤਦੇ ਰਹਿੰਦੇ ਅਧਿਸ਼ਟਾਨ ਸਰੂਪ ਨੂੰ,
ਨਾਨਕ ਬਿਰਹੀ ਬ੍ਰਹਮ।
ਸਤਿਗੁਰੂ ਜੀ ਕਹਿੰਦੇ ਤਾਂ ਪ੍ਰੇਮੀ ਹੈ ਬ੍ਰਹਮ ਅਕਾਲ ਪੁਰਖ ਦੇ,
ਨਾ ਕਤ ਹੂੰ ਜਾ,
ਉਹ ਭਾਈ ਹੋਰ ਕਿਸੇ ਜੂਨਾਂ ਚ ਨਹੀਂ ਜਾਣਗੇ, ਉਹ ਹੋਰ ਕੋਈ ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ, ਮੱਕਾ ਸਰਬਰ ਦਾ ਹੋਰ ਪਾਸੇ ਨੀ ਕਿਤੇ ਜਾਂਦੇ, ਵਾਹਿਗੁਰੂ ਦੇ ਕਰਨਾ ਚ ਲੀਨ ਰਹਿੰਦੇ ਹਨ।
ਲੱਖ ਘਾਟੀ ਉੱਚਾ ਘਨੋ,
ਦੇਖੋ ਤੁਸੀਂ ਜੀ ਲੱਖਾਂ ਘਾਟੀਆਂ ਪਹਾੜਾਂ ਦੀਆਂ ਉੱਚੀਆਂ ਘਣੀਆਂ ਦੇ ਉੱਪਰ,
ਚੰਚਲ ਚੀਤ ਬਿਹਾਰ,
ਪੌੜੇ ਨੂੰ ਕਿਤੇ ਸ਼ਾਂਤੀ ਨੀ ਆਉਂਦੀ, ਚੰਚਲ ਚਿਤ ਰਹਿੰਦਾ ਹੈ, ਬਹੁਤ ਬਿਹਾਲ ਹੋਇਆ ਰਹਿੰਦਾ ਹੈ। ਜਦੋਂ ਉਹਨਾਂ ਉੱਚੀਆਂ ਘਾਟੀਆਂ ਨੂੰ, ਪਹਾੜੀਆਂ ਨੂੰ ਛੱਡ ਕੇ ਨੀਵੇਂ ਥਾਂ ਕੀ ਚਿੱਕੜ ਵਿੱਚ ਆਉਂਦਾ, ਬਾਹਲੀ ਨੀਵੀ ਕਰਕੇ ਸੁਰਤ ਨੂੰ,
ਕਰਨੀ ਕਮਲ ਜਮਾ,
ਉਸ ਕਰਨੀ ਕਮਲ, ਉਹ ਕਰਨੀ ਨੀਵੇਂ ਹੋਣ ਦੀ ਕਰਦਾ ਜਦੋਂ, ਤੇ ਉਸ ਵੇਲੇ ਕਮਲ ਦੇ ਜਮਾਲ ਚਿਹਰੇ ਨੂੰ, ਹੇ ਭਾਈ ਜਮਾਲ ਜੀ, ਉਹ ਵੇਖਦਾ, ਕੌਲ ਦੇ ਚਿਹਰੇ ਨੂੰ ਵੇਖ ਕਰਕੇ ਹੇ ਭਾਈ ਜਮਾਲ, ਉਹ ਨਿਹਾਲ ਹੋ ਜਾਂਦਾ ਹੈ।
ਕਮਲ ਨੈਣ ਅੰਜਨ,
ਇਸੇ ਪ੍ਰਕਾਰ
ਲੱਖ ਘਾਟੀ ਉੱਚਾ ਘਨੋ,
ਇਹ ਲੱਖਾਂ ਸਾਧ ਸੰਗਤ ਜੀ ਆਸਾ ਤ੍ਰਿਸ਼ਨਾ ਦੀਆਂ ਘਾਟੀਆਂ ਹਨ, ਘਣਾ ਹੰਕਾਰ ਕਰਕੇ ਸਵਰਗ ਆਦਿਕਾਂ ਚ ਕਈ ਆਦਮੀ ਉੱਚੇ ਸਵਰਗ ਦੇ ਪ੍ਰਾਪਤ, ਜਿਵੇਂ ਨੌਖ ਰਾਜਾ ਜਾ ਪ੍ਰਾਪਤ ਹੋਇਆ ਸੀ, ਇਹ ਉੱਚੀਆਂ ਘਾਟੀਆਂ ਜਾ ਚੜ੍ਹਦੇ ਹਨ, ਕੋਈ ਬ੍ਰਹਮ ਲੋਕ ਦੇ ਸੁਖਾਂ ਨੂੰ ਜਾ ਭੋਗਦੇ ਹਨ,
ਚੰਚਲ ਚੀਤ ਬਿਹਾਰ,
ਉਹਨਾਂ ਥਾਂ ਚ ਵੀ ਚੰਚਲ ਹੀ ਚਿੱਤ ਰਹਿੰਦਾ ਹੈ, ਅਤੇ ਬੇਹਾਲ ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਬਿਹਾਲ ਹੀ ਰਹਿੰਦੇ, ਵਿਆਕੁਲ ਹੀ ਰਹਿੰਦੇ ਹਨ।
ਕੀਚ ਕੀਚ ਨਿਮਰਤ ਘਾਨੀ,
ਇਸੇ ਪ੍ਰਕਾਰ ਲਾ ਘਾਟੀ ਪੰਜਾਂ ਕੋਸਾਂ ਦੀਆਂ ਲੱਖਾਂ ਘਾਟੀਆਂ ਹਨ। ਅਤੇ ਉੱਚਾ ਹੰਕਾਰ ਦੇ ਸਹਿਤ ਬ੍ਰਹਮ ਲੋਕ ਦੀ ਪ੍ਰਾਪਤੀ ਹੋਣੀ, ਸਵਰਗ ਦਾ ਰਾਜ ਪ੍ਰਾਪਤ ਹੋਣਾ, ਘਣਾ ਜੀ ਪ੍ਰਾਪਤ ਹੋ ਜਾਵੇ,
ਚੰਚਲ ਚੀਤ ਬਿਹਾਲ,
ਜਗਿਆਸੂ ਦਾ ਚਿੱਤ ਚੰਚਲ ਰਹਿੰਦਾ ਹੈ, ਬੇਹਾਲ ਰਹਿੰਦਾ ਹੈ, ਉੱਥੇ ਸੁੱਖ ਨਹੀਂ ਉਹ ਸਮਝਦਾ, ਬਰਮਾ ਦੀ ਪਦਵੀ ਨੂੰ ਪਾ ਕੇ ਵੀ ਸੁੱਖ ਨਹੀਂ ਸਮਝਦਾ ਉਹ।
ਨੀਚ
ਬਰਮ ਲੋਕ ਲੋ ਭੋਗ ਜੇ ਕਾਗ ਵਿਸ਼ਟ ਸਮ ਤਿਆਗ,
ਨੀਚ ਕੀਚ ਨਿਮਰਤ ਘਨੀ,
ਉਹਦਾ ਸਾਧ ਸੰਗਤ ਜਿਵੇਂ ਨੀਵਾਂ ਜਿਹੜਾ ਚਿੱਕੜ ਹੈ ਉਹਦੇ ਚ ਬਾਹਲੀ ਨਿਮਰਤਾ ਧਾਰ ਕੇ ਆਉਂਦਾ ਕਣੀ,
ਕਰਨੀ ਕਮਲ ਜਮਾਲ,
ਫਿਰ ਇਸ ਕਰਨੀ ਕਰਕੇ ਕੌਲ ਦੇ ਦਰਸ਼ਨ ਕਰਦਾ, ਜਮਾਲ ਚਿਹਰੇ ਨੂੰ ਵੇਖਦਾ ਤੇ ਖੁਸ਼ ਹੋ ਜਾਂਦਾ ਭਾਈ ਜਮਾਲ ਜੀ। ਇਸੇ ਪ੍ਰਕਾਰ ਨਿਮਰਤਾ ਜਿਹੜੀ ਸਰੀਰ ਕਰਕੇ ਕਰਨੀ ਹੈ, ਤਦ ਇਸੇ ਪ੍ਰਕਾਰ ਕੀ ਚਿੱਕੜ ਧੂੜ ਸਾਰਿਆਂ ਦੀ ਬਣ ਜਾਣਾ ਮਨ ਕਰਕੇ, ਜਿਹੜਾ ਇਉਂ ਬਾਹਲੀ ਨਿਮਰਤਾ ਮਨ ਬਾਣੀ ਸਰੀਰ ਕਰਕੇ ਕਰਨੀ ਹੈ, ਨੀਵਾਂ ਹੋ ਕੇ ਸੰਗਤ ਵਿੱਚ ਜਿਹੜਾ ਆਉਣਾ ਹੈ,
ਕਰਨੀ ਕਮਲ
ਜਮਾਲ, ਉਹ ਸੰਤਾਂ ਦੇ ਹਿਰਦੇ ਚ ਬ੍ਰਹਮ ਦਾ ਜਿਹੜਾ ਗਿਆਨ ਹੈ ਕਮਲ ਖਿੜਿਆ ਹੋਇਆ ਹੈ, ਜਿਸ ਦੀਆਂ ਕਰਨਾ ਮੈਤਰੀ ਅਤੇ ਉਪੇਖਿਆ ਆਦਿਕ ਹੈਗੀਆਂ ਪੰਖੜੀਆਂ, ਇਸ ਕਰਨੀ ਦੇ ਕਰਨੇ ਕਰਕੇ ਕਮਲ ਰੂਪ ਜੋ ਬ੍ਰਹਮ ਹੈ, ਸਰੀਰ ਸਰੋਵਰ ਭੀਤਰੇ ਅੱਛਾ ਕਮਲ ਅਨੂਪ, ਪੜਨ ਜੋਤ ਪਰਖੋਤਵੋ ਜਾ ਕੇ ਰੇਖਣਾ ਰੂਪ, ਐਸੇ ਸਰੂਪ ਦੇ ਦਰਸ਼ਨ ਕਰਦਾ ਹੈ, ਫਿਰ ਜਮਾਲ ਚਿਹਰੇ ਨੂੰ ਉਸ ਰੂਪ ਨੂੰ ਵੇਖ ਕੇ ਭਾਈ ਜਮਾਲ ਜੀ ਕੌਲ ਵਾਂਗੂ ਖਿੜ ਜਾਂਦਾ ਹੈ। ਇਹ ਕਰਨੀ ਕਰਕੇ ਨਿਮਰਤਾ ਦੀ ਕਰਨੀ ਕਰਕੇ ਉਸਦੇ ਦਰਸ਼ਨ ਹੁੰਦੇ ਹੈ, ਐਵੇਂ ਨਹੀਂ ਕਿਸੇ ਹੁੰਦੇ ਹੰਕਾਰ ਕਰਕੇ ਬਾਹਰੋਂ ਲੋਕ ਜਾ ਰਹੇ ਸਵਰਗ ਚਲੇ ਜਾਏ ਫਿਰ ਵੀ ਇਹ ਦਾਤ ਨਹੀਂ ਪ੍ਰਾਪਤ ਹੁੰਦੀ।
ਕਰਨੀ ਕਮਲ ਜਮਾਲ,
ਜਿਨ੍ਹਾਂ ਨੇ ਕਰਨੀ ਕੀਤੀ ਹੈ ਗਰੀਬੀ ਵਾਲੀ ਮਨ ਕਰਕੇ ਬਾਣੀ ਕਰਕੇ, ਸਾਰਿਆਂ ਦੇ ਕੀ ਚਿੱਕੜ ਹੋਏ ਹੈ ਗਰੀਬੀ ਧਾਰੀ ਹੈ, ਉਹਨਾਂ ਨੂੰ ਕਵਲ ਦੀ ਨਹੀਂ ਬ੍ਰਹਮ ਦਾ ਜਮਾਲ ਚਿਹਰੇ ਦਾ ਦਰਸ਼ਨ ਹੁੰਦਾ ਹੈ, ਹੇ ਭਾਈ ਜਮਾਲ ਜੀ ਉਹ ਨਿਹਾਲ ਹੋ ਜਾਂਦੇ ਹਨ।
ਕਮਲ ਨੈਣ ਅੰਜਨ ਸਿਆਮ,
ਹੇ ਗੁਰੂ ਅਰਜਨ ਸਾਹਿਬ ਦੇ ਸਰੂਪ ਨੂੰ ਭਗਤ ਕਹਿੰਦੇ, ਹੇ ਮਹਾਰਾਜ ਕੌਣ ਸਿੱਖਾਂ ਵਰਗੇ ਆਪਦੇ ਨੇਤਰ ਹਨਗੇ, ਅੰਜਨ ਸਿਆਮ, ਸਿਆਮ ਸੁਰਮੇ ਤੋਂ ਬਗੈਰ ਹੀ ਸੱਚੇ ਪਾਤਸ਼ਾਹ ਆਪਦੇ ਕਮਲ ਜਿਹੜੇ ਨੇਤਰ ਹਨ, ਸੁਰਮੇ ਤੋਂ ਬਗੈਰ ਸੱਚੇ ਪਾਤਸ਼ਾਹ ਕਾਲੇ ਸ਼ਾਮ ਹਨ ਸੁਰਮੇ ਦੀ ਨਿਆਈ ਆਪਦੇ ਨੇਤਰ,
ਚੰਦਰ ਬਦਨ ਚਿੱਤ ਚਾਰ,
ਚੰਦਰਮਾ ਵਰਗਾ ਤੁਹਾਡਾ ਚਿਹਰਾ ਗੁਰੂ ਅਰਜਨ ਸਾਹਿਬ ਜੀ, ਸਾਰੇ ਚਿੱਤਾਂ ਨੂੰ ਤੁਸੀਂ ਚੁਰਾਈ ਜਾਂਦੇ ਹੋ ਸੱਚੇ ਪਾਤਸ਼ਾਹ।
ਮੂਸਨ ਮਗਨ ਮਰਮ ਸੇ,
ਮੂਸਨ ਜੀ ਕਹਿੰਦੇ ਮਹਾਰਾਜ ਮਸ ਹੋ ਗਏ ਤੁਹਾਡੇ ਭੇਤ ਨੂੰ ਜਾਣ ਕੇ,
ਖੰਡ ਖੰਡ ਕਰ ਹਾਰ,
ਹੁਣ ਜਿਹੜੀਆਂ ਹਾਰ ਆਦਿਕ ਜਿਹੜੇ ਪਾਉਣੇ ਹੈ ਇੱਤੀ ਮੰਝ ਨਾ ਸਮਾਵੀ, ਜੇ ਗੱਲ ਪਹਿਰਾਂ ਹਾਰ, ਹਾਰ ਨੀ ਗੱਲ ਚ ਸਮਾਉਂਦਾ ਪਥੀ ਦੇ ਨਾਲ ਮਿਲਿਆ ਹੋਇਆ ਜਿਵੇਂ, ਇਸੇ ਪ੍ਰਕਾਰ ਖੰਡ ਖੰਡ ਕਰ ਹਾਰ, ਬਈ ਅੱਜ ਬੜਾ ਸੋਹਣਾ ਭੋਜਨ ਬਣਿਆ, ਅੱਜ ਬੜਾ ਸਲੂਣਾ ਭੋਜਨ ਹੈ, ਇਹ ਹਾਰ ਆਦਿਕਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਇਹ ਵੀ ਟੁਕੜੇ ਟੁਕੜੇ ਕਰਦੀਆਂ, ਉੱਥੇ ਖਾਣ ਪੀਣ ਦਾ ਵੀ ਚੇਤਾ ਨਹੀਂ ਰਹਿੰਦਾ, ਐਸੀ ਮਸਤੀ ਆਉਂਦੀ ਆਪਦੇ ਦਰਸ਼ਨ ਕਰਕੇ। ਹੇ ਕਬਲਵਤ ਸੱਚੇ ਪਾਤਸ਼ਾਹ ਨਿਰਲੇਪ, ਹੇ ਨੈਣ ਸਾਰਿਆਂ ਦੇ ਦ੍ਰਿਸ਼ਟਾ, ਹੇ ਅੰਜਨ ਮਾਇਆ ਸਬਲ, ਸ਼ਿਆਮ ਸੁੰਦਰ ਸਾਵਲ ਸੁੰਦਰ ਰੂਪ ਬਣਾਵੇ, ਹੇ ਸੱਚੇ ਪਾਤਸ਼ਾਹ। ਸ਼ਿਆਮ ਅੰਜਨ
ਚੰਦਰ ਬਦਨ ਚਿੱਤ ਚਾਰ,
ਹੇ ਸੱਚੇ ਪਾਤਸ਼ਾਹ ਸ਼ਿਆਮ ਅੰਜਨ, ਅੰਜਨ ਸ਼ਿਆਮ, ਕਾਲੇ ਸੁਰਮੇ ਦੀ ਨਿਆਈ, ਨੀਲੇ ਬੱਦਲ ਦੀ ਘਟਾ ਦੀ ਨਿਆਈ, ਸੋਹਣਾ ਸਾਵਲ ਸੁੰਦਰ ਰੂਪ ਬਣਾਉਣ ਵਾਲੇ ਮਾਇਆ ਸਬਲ ਬ੍ਰਹਮ,
ਚੰਦਰ ਬਦਨ ਚਿੱਤ ਚਾਰ,
ਹੇ ਚੰਦਰਮਾ ਦੀ ਆਦਿਕਾਂ ਦੇ ਪ੍ਰਕਾਸ਼ਕ, ਹੇ ਸੱਚੇ ਪਾਤਸ਼ਾਹ ਬਦਨ ਸਾਰਿਆਂ ਦੇ ਮੁੱਖ ਰੂਪ, ਹੇ ਅੰਤਰਜਾਮੀ ਸੱਚੇ ਪਾਤਸ਼ਾਹ ਚਿੱਤਾਂ ਨੂੰ ਚੜਾਉਣ ਵਾਲੇ,
ਭੂਸਨ ਮਗਨ,
ਹੇ ਚੇਤਨ, ਹੇ ਚਾਰੂ ਸੁੰਦਰ ਸਰੂਪ,
ਭੂਸਨ ਮਗਨ ਮਰਮ ਸੇ,
ਭੂਸਨ ਭਗਤ ਜੀ ਕਹਿੰਦੇ ਮਸਤ ਹੋ ਗਏ ਹਾਂ ਸੱਚੇ ਪਾਤਸ਼ਾਹ ਆਪਦੇ ਪ੍ਰੇਮ ਚ,
ਖੰਡ ਖੰਡ ਕਰ ਹਾਰ,
ਹੁਣ ਮਹਾਰਾਜ ਜੀ ਟੁਕੜੇ ਟੁਕੜੇ ਦੇਹ ਮਾਨ ਦੇ ਕਰਕੇ, ਮੈਂ ਤਨਮ ਨੀ, ਮੈਂ ਦੇਵ ਨੀ, ਮੈਂ ਇੰਦਰੀਏਵ ਨੀ, ਮੈਂ ਪ੍ਰਾਣਮ ਨੀ, ਇਉਂ ਸਾਰੇ ਇਸ ਮਾਨ ਨੂੰ ਹਰ ਦਿੱਤਾ, ਅਸੀਂ ਮੇਟ ਦਿੱਤਾ ਹੈ, ਇਸ ਪ੍ਰਕਾਰ ਹਰੀ ਤੇਰੇ ਨਾਮ ਦਾ ਹਾਰ ਬਣ ਗਏ ਅਸੀਂ, ਤੇਰੇ ਕੰਠ ਦਾ ਤੇਰੇ ਵਿੱਚ ਅਭੇਦ ਹੋ ਗਏ, ਅਸੀਂ ਆਪਨੇ ਕਿਰਪਾ ਕੀਤੀ ਹੈ,
ਮਗਨ ਭਇਓ ਪ੍ਰੇ ਪ੍ਰੇਮ ਸਿਉ,
ਮਸਤ ਹੋ ਗਏ ਹੇ ਪਿਆਰੇ ਤੇਰੇ ਪ੍ਰੇਮ ਦੇ ਵਿੱਚ,
ਸੂਧ ਨਾ ਸਿਮਰਤ ਅੰਗ,
ਇਸ ਤੇ ਬਾਦਸ਼ਾਹ ਸੁਧ ਨਹੀਂ ਰਹੀ, ਸਿਮਰਦਿਆਂ ਨੂੰ ਅੰਗਾਂ ਦਾ ਵੀ ਚੇਤਾ ਨਹੀਂ ਵੀ ਵਿੰਗੇ ਅੰਗ ਹੈ ਕਿ ਸਿੱਧੇ ਅੰਗ ਹੈ, ਹੁਣ ਅਸੀਂ ਚੰਗੀ ਤਰ੍ਹਾਂ ਆਕੜੇ ਬੈਠੇ ਹਾਂ ਕਿ ਢਿੱਲੇ ਹੋਏ ਬੈਠੇ ਹਾਂ, ਇਹ ਚੇਤਾ ਨਹੀਂ ਰਹਿੰਦਾ, ਆਪਦਾ ਸਿਮਰਨ ਕਰਦਿਆਂ ਹੋਇਆ ਭਗਤਾਂ ਦੇ ਤਾਂ ਹੀ ਮਸਤ ਹੋਇਆ ਨੂੰ
ਪ੍ਰਗਟ ਭਇਓ ਸਭ ਲੋ
ਵੇਖ ਲੋ ਮਹਾਰਾਜ ਸਾਰਿਆਂ ਲੋਕਾਂ ਚ ਪ੍ਰਗਟ ਹੋ ਗਿਆ ਹੈ
ਨਾਨਕ ਆਦਮ ਪਤੰਗ
ਆਦਮ ਨੀਚ ਸੀ ਪਤੰਗਾ ਭਾਵੇਂ ਪਰਵਾਨਾ ਦੀਵੇ ਦੇ ਉੱਤੇ ਕੁਰਬਾਨ ਹੋਣੇ ਕਰਕੇ ਇਹ ਟਿੱਡੀਆਂ ਤੇ ਮੱਕੜੀਆਂ ਨਹੀਂ ਸੜ ਸਕਦੀਆਂ ਅਤੇ ਪਤੰਗਾ ਹੀ ਦੀਵਿਆਂ ਜਗਦਿਆਂ ਨੂੰ ਵੇਖ ਕੇ ਪਿੱਛੇ ਨਹੀਂ ਮੁੜਦਾ ਕਿਉਂ ਸਾਧ ਸੰਗਤ ਜੀ ਨੀਵੇਂ ਪਤੰਗਾ ਸੀ ਭਾਵੇਂ ਸਾਰੀ ਦੁਨੀਆਂ ਚ ਆਸ਼ਕਾਂ ਮਸ਼ੂਕਾਂ ਵਿੱਚ ਦਸ਼ਤਾਨ ਦੇਣ ਵਾਸਤੇ ਪ੍ਰਗਟ ਹੋ ਗਿਆ ਸਾਰਿਆਂ ਚ ਕਿਵੇਂ ਭਾਈ ਪਤੰਗ ਜੀ ਤੁਸੀਂ ਭਾਵੇਂ ਆਦਮ ਨੀਵੇਂ ਸੀ ਇਹਨ ਸ਼ੱਕ ਕੀਤੀ ਸੀ ਤੁਹਾਡੇ ਤੇ ਵੀ ਮੇਰੀਆਂ ਮੋਹਰਾਂ 800 ਰੱਖ ਲਈਆਂ ਸਿੱਖ ਨੇ ਪਰ ਅੱਜ ਪ੍ਰੇਮ ਦੇ ਵੱਸ ਹੋ ਕੇ ਤੇ ਉਹ ਜ਼ਹਿਰ ਆ ਕੇ ਭੇਟਾਂ ਕਰਦੀਆਂ ਕਿ ਤੇਰੀ ਅਮਾਨਤ ਸੀ ਮੈਨੂੰ ਭੁੱਲ ਗਈ ਸੀ ਤੂੰ ਨੀਵਾਂ ਸੀ ਭਾਈ ਪਤੰਗ ਭਾਵੇਂ ਇਹਨਾਂ ਦੀ ਨਿਗਾਹ ਚ ਪਰ ਅੱਜ ਤੂੰ ਸਾਰਿਆਂ ਲੋਕਾਂ ਦੀ ਭਗਤੀ ਕਰਕੇ ਪ੍ਰਗਟ ਹੋ ਗਿਆ ਅਸੀਂ ਦਾਤ ਤੈਨੂੰ ਪ੍ਰਾਪਤ ਹੋਈ ਹੈ ਇਵੇਂ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਆਦਮ ਨੀਚ ਹੈ ਅਗਿਆਨੀ ਜੀਵ ਅਵਿਦਿਆ ਕਰਕੇ ਆਦਮ ਹੋ ਰਿਹਾ ਹੈ ਇਹ ਪਤੰਗ ਸੂਰਜ ਵਾਂਗੂ ਸਾਰਿਆਂ ਲੋਕਾਂ ਚ ਪ੍ਰਗਟ ਹੋ ਗਿਆ ਐਸੀ ਦਾਤ ਪ੍ਰਾਪਤ ਹੋਈ ਹੈ ਇਹ 11 ਪੌੜੀਆਂ ਦੇ ਨਾਲ ਸਾਧ ਸੰਗਤ ਜੀ ਪ੍ਰੇਮ ਦਾ ਕਥਨ ਚਾਹਾਂ ਭਗਤਾਂ ਦੀ ਬਾਬਤ ਚ ਬੋਲੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਕਥਨ ਕੀਤਾ ਹੈ ਇੱਥੇ ਬਾਣੀ ਸਮਾਪਤ ਹੋਈ ਹੈ ਹੁਣ ਸੰਤ ਮਹਾਰਾਜ ਬਾਬਾ ਨੇਕਲ ਸਿੰਘ ਜੀ ਆਪ ਨੂੰ ਪਵਿੱਤਰ ਕੋ ਬਚਨ ਸੁਣਾਉਣਗੇ ਤੇ ਫਿਰ ਸੰਗਤਾਂ ਨੂੰ ਸੁਣ ਕੇ ਅਰਦਾਸੇ ਵਿੱਚ ਸ਼ਾਮਿਲ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਮਗਨ ਭਇਓ
ਪ੍ਰੇਮ ਪ੍ਰੇਮ ਸਿਓ ਸੂਦ ਨਾ ਸਿਮਰਤ
ਪ੍ਰਗਟ ਭਇਓ
ਸਭ ਲੋਕ ਪਤੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।